ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਹਉ ਮੈਂ ਵਿੱਚ ਜਗਤ ਮੁਆ, ਮਰਦੋ ਮਰਦਾ ਜਾਏ, ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਏ, ਕੇ ਕਰੇਗ ਅੱਗੇ ਜਾਏ। ਹਉ ਮੈਂ ਵਿੱਚ ਜਗਤ ਮੁਆ, ਮਰਦੋ ਮਰਦਾ ਜਾਏ, ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਏ, ਕੇ ਕਰੇਗ ਅੱਗੇ ਜਾਏ। ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ, ਨਾਨਕ ਐਥੇ ਕਮਾਵੇ ਸੋ ਮਿਲੇ, ਅੱਗੇ ਪਾਏ ਜਾਏ। ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ, ਨਾਨਕ ਇੱਥੇ ਕਮਾਵੇ ਸੋ ਮਿਲੇ, ਅੱਗੇ ਪਾਏ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ, ਗੁਰ ਅਮਰਦਾਸ ਪਰਸੀਐ ਹਮ ਪਾਤਕ ਬਿਨਾਸੈ। ਗੁਰ ਅਮਰਦਾਸ ਪਰਸੀਐ ਸਿੱਧ ਸਾਧਿਕ ਆਸਾਸੈ, ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕੈ, ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁੱਕੈ, ਇੱਕ ਬਿਨ ਦੁਗਣ ਜੋ ਤੋ ਰਹਿ, ਜਾ ਸੁਮੰਤ੍ਰ ਮਨ ਵੈ ਲਹਿ, ਜਲ ਪਾ ਪਦਾਰਥ ਇਤੜੇ, ਗੁਰ ਅਮਰਦਾਸ ਡਿਠੈ ਮਿਲੈ, ਚਰਨ ਤਪਰਸਕ ਅਥ ਚਰਨ ਗੁਰ ਅਮਰ ਪਵਲ ਰਹਿ, ਹੱਥ ਤਾਂ ਪਰਸਕ ਹੱਥ हाथ लगे गुर अमर पे जी तपरसक अथ जी गुर अमर भण जय नयन तपरसक अथ नयन गुर अमर पख जय श्रवण तपरसक अथ श्रवण गुर अमर सुन जय सकयत सोहियो जित ही बसै गुर अमरदास निज जगत पित सकयत सो सिर जालप भणे जो सिर निवें गुर अमर नित कहाँ तुच्छ प्रभ बुद्ध हमारी बरन सके महिमा जो तिहारी हम ना सकत कर सिफत तुम्हारी आप ले हो तुम कथा सुधारी बेशुमार अथाय अगंत अतुल्य ज्यों बुलावो त्यों नानक दास बोले जागदी जोत जाहरा जहूर हाजरा हजूर सर्व कला भरपूर चवर छतर तख्त दे मालक जुगो जुग अटल सतगुरु धन धन श्री गुरु ग्रंथ साहिब जी दी पावन हजूरी अंदर तथा देश विदेशों में जुड़ बैठी साध संगत जीओ सब तो पहला गुरु पातशाह दी बख्शी हुई फतेह प्रवान करो वाहिगुरु जी का खालसा वाहिगुरु जी की फतेह गुरु पातशाह दी कृपा दा सदका अज अमृत वेले जो सचखंड श्री हरिमंदर साहिब विखे सतगुरु जी ने प्रकाशमान हो के हुक्म बख्शे है उस दी विचार आरंभ करन तो पहला सह सुभाए मन विच प्रेरणा एक दो बेनतियां कीतियां जान क्योंकि दास बचपन तो बहुत छोटी उम्र तो गुरु की बाणी दा पाठ विचार करन दी सेवा नभा रहा है वो भी समा देखिया कि जदों गुरु कियां संगतां गुरु दे अत नेड़े हो के बैठ दियां सन ये ठीक है कि असी बहुत वड्डे दीवान हाल उसारे इहदा ये मतलब नहीं कि दीवान हाल वड्डा है इसलिए असी दूर दूर बैठीए और दूर बैठण वालियां दा ध्यान हमेशा उखड़िया रहिंदा वो आपस विच गल्लां करदे रहिंदे हन ते संगत विच बह के गल्लां करन वाले दूजियां दा ध्यान भी नहीं जुड़न देंदे मैं बड़ी निम्रता नाल प्रेरणा करांगा जिथे बैठे हो अबड़े ते नेड़े होके बैठो ते जिथे बैठे हो सावधान होके बैठो मैं हमेशा कथा शुरू करन तो पहला दो पंक्तियां पढ़न दी प्रेरणा करदा इस लई के सानू पता लग जाए कि असी गुरु महाराज कोल आके किवें बैठना है की सुनना है की लेके जाना है जब तक असी गुरु की प्रेरणा तो प्रेरित नहीं होवांगे असी इनू आम थाई समझते रहांगे गुरु पातशाह का फरमान है होए एकत्र मिलो मेरे भाई होए एकत्र मिलो मेरे भाई जिहड़े नेता प्रति हाजरी भरदे ने उहनां नूं व्याख्या करके समझाउण दी लोड़ नहीं उह ते समझदे ने लोड़ है उहनां नूं समझाउण दी जिहड़े गुठे लग के दूर दूर बैठे ग्रुप बना के बैठे ने गुरु ग्रंथ साहिब जी फरमांदे ने भाई इकट्ठे होवो ते मिल के बैठो जे मिल के बैठ गए हो ते फिर अगला कार्ज की करना है दुबदा दूर करो लिवलाए दुबदा दूर करो लिवलाए ਦੁਬਿਧਾ ਨੂੰ ਦੂਰ ਕਰੋ। ਇਸ ਦੀਵਾਨ ਹਾਲ ਵਿੱਚ ਬਹਿ ਕੇ ਕੋਈ ਹੋਰ ਗੱਲਾਂ ਬਾਤਾਂ ਨਾ ਕਰੋ, ਆਪਣੀ ਲਿਵ ਲਾਓ। ਲਿਵ ਕਹਿੰਦੇ ਨੇ ਸੁਰਤੀ ਨੂੰ, ਬਿਰਤੀ ਨੂੰ, ਧਿਆਨ ਨੂੰ। ਤੁਸੀਂ ਆਖੋਗੇ ਲਿਵ ਕਿੱਥੇ ਲਾਉਣੀ ਹੈ? ਹਰ ਨਾਮੇ ਕੇ ਹੋਵੋ ਜੋੜੀ, ਹਰ ਨਾਮੇ ਕੇ ਹੋਵੋ ਜੋੜੀ। ਗੁਰਮੁਖ ਬੈਸੋ ਸਫਾ ਵਿਛਾਏ, ਗੁਰਮੁਖ ਬੈਸੋ ਸਫਾ ਵਿਛਾਏ। ਅੱਜ ਦਾ ਪਾਵਨ ਹੁਕਮ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ। ਇਹ ਬਿਹਾਗੜੇ ਦੀ ਵਾਰ ਦਾ ਇੱਕ ਅੰਗ ਹੈ। ਵਾਰ ਹਮੇਸ਼ਾ ਉਹ ਸਤਿਗੁਰੂ ਸਾਹਿਬ ਦੀ ਹੁੰਦੀ ਜਿਨ੍ਹਾਂ ਦਾ ਉੱਪਰ ਸਿਰਲੇਖ ਹੈ। ਵਾਰ ਕਿਸ ਨੂੰ ਕਹਿੰਦੇ ਨੇ? ਪੌੜੀਆਂ ਦੇ ਸੰਗ੍ਰਹਿ ਨੂੰ ਵਾਰ ਕਹਿੰਦੇ ਹਨ। ਤੋ ਇਹਦਾ ਮਤਲਬ ਇਸ ਵਾਰ ਦੀਆਂ ਪੌੜੀਆਂ ਤਥਾ ਇਹ ਵਾਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ। ਤੁਸੀਂ ਆਖੋਗੇ ਸਲੋਕ ਤਾਂ ਤੀਜੇ ਪਾਤਸ਼ਾਹ ਦੇ ਨੇ, ਬਈ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ, ਉਹਨਾਂ ਨੇ ਬੜੀ ਬਖਸ਼ਿਸ਼ ਕੀਤੀ। ਇਹਨਾਂ ਪੌੜੀਆਂ ਦੇ ਨਾਲ ਵੱਖ ਵੱਖ ਗੁਰੂ ਸਾਹਿਬਾਨ ਦੇ ਜੋ ਸਲੋਕ ਰਲਦੇ ਮਿਲਦੇ ਭਾਵਾਂ ਦੇ ਸਨ, ਉਹਨਾਂ ਨੂੰ ਨਾਲ ਸੰਬੰਧਿਤ ਕੀਤਾ। ਅਤੇ ਜਿਹੜੇ ਸਲੋਕ ਫਿਰ ਵੀ ਵਾਰਾਂ ਤੋਂ ਬਚ ਗਏ, ਉਹ ਅਖੀਰ ਵਿੱਚ ਸਲੋਕ ਵਾਰਾਂ ਅਤੇ ਵਧੀਕ ਦੇ ਸਿਰਲੇਖ ਥੱਲੇ ਦਿੱਤੇ। ਇਹ ਜਾਣਕਾਰੀ ਇਸ ਲਈ ਦੇਣੀ ਜ਼ਰੂਰੀ ਹੈ ਕਿ ਇੱਥੇ ਹਾਜ਼ਰ ਸੰਗਤ ਤਥਾ ਦੂਰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸੰਗਤ ਨੂੰ ਇਹ ਗਿਆਤ ਹੋ ਜਾਏ, ਮਨ ਵਿੱਚ ਸ਼ੰਕਾ ਨਾ ਰਹੇ। ਆਓ ਹੁਣ ਅਸੀਂ ਵਿਚਾਰ ਕਰੀਏ, ਸਤਿਗੁਰ ਪੂਰਾ ਵੈਦ ਹੈ। ਪੂਰਾ ਵੈਦ ਕੌਣ ਹੁੰਦਾ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਹੈ, ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਨ। ਉਹ ਵੈਦ ਸਿਆਣਾ ਅਤੇ ਪੂਰਾ ਵੈਦ ਹੈ ਜਿਹੜਾ ਬਿਮਾਰੀ ਵੀ ਲੱਭ ਲਵੇ ਅਤੇ ਬਿਮਾਰੀ ਦਾ ਦਾਰੂ ਵੀ ਲੱਭ ਲਵੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਰਹਿ ਕੇ ਜੋ ਸੇਵਾ ਕੀਤੀ, ਜੋ ਹੁਕਮ ਮੰਨਿਆ, ਜੋ ਕਮਾਈ ਕੀਤੀ, ਉਸ ਕਮਾਈ ਨੂੰ ਵੇਖ ਕੇ ਭੱਟਾ ਨੇ ਆਖਿਆ, ਹੇ ਧੰਨ ਗੁਰੂ ਅਮਰਦਾਸ, ਤੁਹਾਡੇ ਨਾਲ ਕਿਸੇ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਕੰਨ ਹਰ ਬੂੰਦ ਵਸੋ ਰੋਮਾਵਲ, ਕੁਸੁਮ ਬਸੰਤ ਗਨੰਤ ਨੇ ਆਵੈ, ਰਵ ਸਸ ਕਿਰਨ ਉਧਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਾਬਿਜਨ ਭਲ ਉਹਨਾਂ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨਾਵੈ। ਆਓ ਹੁਣ ਸ਼ਬਦ ਦੀ ਵਿਚਾਰ ਨਾਲ ਜੁੜਨਾ, ਪਰ ਇੱਕ ਵਾਰੀ ਫਿਰ ਇਕਾਗਰਤਾ ਵਿੱਚ ਆਓ। ਤੇਰੀ ਉਪਮਾ ਤੋਹੇ ਬਨਿਆਵੇ, ਤੇਰੀ ਉਪਮਾ ਤੋਹੇ ਬਨਿਆਵੇ। ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਨਿਆਵੇ, ਤੇਰੀ ਉਪਮਾ ਤੋਹੇ ਬਨਿਆਵੇ। ਅੱਜ ਜਿਸ ਵੀ ਬੰਦੇ ਨੂੰ ਪੁੱਛੋ, ਸਭ ਦੁਖੀ ਹਨ, ਸਭ ਚਿੰਤਾ ਵਿੱਚ ਗਰਸੇ ਹੋਏ ਹਨ। ਮਹਾਰਾਜ ਕਹਿੰਦੇ ਨੇ ਇਸ ਦਾ ਕਾਰਨ ਕੀ ਹੈ? ਕਿਉਂ ਚਿੰਤਾ ਵਿੱਚ ਗਰਸੇ ਹੋਏ ਨੇ? ਕਿਉਂ ਦੁਖੀ ਨੇ? ਆਓ ਪਹਿਲੀ ਪੰਕਤੀ ਧਿਆਨ ਨਾਲ ਪੜ੍ਹਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਹਉਮੈ ਵਿੱਚ ਜਗਤ ਮੁਆ, ਮਰਦੋ ਮਰਦਾ ਜਾਏ।
ਹੁਣ ਆਪ ਜੀ ਨੇ ਪਹਿਲੀ ਪੰਕਤੀ ਦਾ ਪਾਠ ਸੁਣ ਲਿਆ ਭਾਈ ਸਾਹਿਬ ਕੋਲੋਂ। ਜਰਾ ਧਿਆਨ ਮਾਰਨਾ, ਗੁਰੂ ਕਾ ਸ਼ਬਦ ਦਰਪਣ ਹੈ, ਸ਼ੀਸ਼ਾ ਹੈ। ਜਿਵੇਂ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋ ਕੇ ਮੈਂ ਅਤੇ ਤੁਸੀਂ ਆਪਣੀ ਦਸਤਾਰ ਦੇਖਦੇ ਹਾਂ, ਆਪਣਾ ਚਿਹਰਾ ਮੋਹਰਾ ਦੇਖਦੇ ਹਾਂ, ਬੀਬੀਆਂ ਭੈਣਾਂ ਆਪਣਾ ਮੇਕਅਪ ਦੇਖਦੀਆਂ ਹਨ, ਸ਼ੀਸ਼ਾ ਕੀ ਕਰਦਾ? ਉਹ ਸਾਨੂੰ ਸਾਡੀਆਂ ਕਮਜ਼ੋਰੀਆਂ ਦੱਸਦਾ, ਬਈ ਆਹ ਲੜ ਠੀਕ ਨਹੀਂ ਆਇਆ, ਆਹ ਗੱਲ ਠੀਕ ਨਹੀਂ ਹੈਗੀ। ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਮੇਰੀ ਸਮਝ ਵਿੱਚ ਆਇਆ, ਹਉਮੈ ਵਿੱਚ ਜਗਤ ਮੋਆ, ਇਹ ਸਾਰਾ ਸੰਸਾਰ ਹਉਮੈ ਵਿੱਚ ਮਰ ਰਿਹਾ। ਮਾਰੋ ਚਾਹਤ, ਕਿਧਰੇ ਸਾਨੂੰ ਵੀ ਤਾਂ ਨਹੀਂ ਚੰਬੜੀ ਹੋਈ? ਅਸੀਂ ਕਹੀ ਜਾਂਦੇ ਹਾਂ ਕਿ ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਮਨ ਫਿਰ ਨਹੀਂ ਟਿਕਦਾ। ਕਿਉਂ ਨਹੀਂ ਟਿਕਦਾ? ਹਉਮੈ ਮਰਦੀ ਨਹੀਂ। ਅਤੇ ਗੁਰੂ ਪਾਤਸ਼ਾਹ ਕਹਿਣੇ, ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕੱਠਾ ਏ। ਇੱਕ ਹਿਰਦੇ ਵਿੱਚ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਰਹਿ ਸਕਦੀਆਂ। ਜਿਵੇਂ ਆਪਾਂ ਕਹਿੰਦੇ ਇੱਕ ਮਿਆਨ ਵਿੱਚ ਦੋ ਕਿਰਪਾਨਾਂ ਨਹੀਂ ਰਹਿ ਸਕਦੀਆਂ, ਇਸੇ ਤਰ੍ਹਾਂ ਇਹ ਹਿਰਦੇ ਵਿੱਚ ਹਉਮੈ ਅਤੇ ਨਾਮ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਰਹਿ ਸਕਦੀਆਂ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਭਾਈ ਇਹ ਨਿਚੋੜ ਕੀ ਬਾਤ ਪੱਲੇ ਬੰਨ ਲਓ। ਹਉਮੈ ਵਿੱਚ ਜਗਤ ਮੋਆ, ਇਹ ਜਿਹੜਾ ਅੱਖਰ ਮੋਆ ਹੈ, ਇਹ ਤਿੰਨ ਰੂਪਾਂ ਵਿੱਚ ਗੁਰਬਾਣੀ ਵਿੱਚ ਆਉਂਦਾ। ਇੱਕ ਹੈ ਮੰਮੇ ਨੂੰ ਮੋਹ ਹੋੜਾ, ਐੜੇ ਨੂੰ ਆ ਕੰਨਾ, ਉਹਦਾ ਉਚਾਰਨ ਹੈ ਮੋਆ। ਜੇ ਮੰਮੇ ਨੂੰ ਦੋ ਅੰਕੜ ਲੱਗ ਜਾਣ ਤਾਂ ਫਿਰ ਹੈ ਮੂਆ, ਜੇ ਇੱਕ ਅੰਕੜ ਲੱਗ ਜਾਵੇ ਤਾਂ ਮੋਆ। ਹਉਮੈ ਵਿੱਚ ਜਗਤ ਮੋਆ, ਇਹ ਸਾਰਾ ਸੰਸਾਰ ਹਉਮੈ ਵਿੱਚ ਹੀ ਮਰ ਰਿਹਾ। ਜਿਹਨੂੰ ਹੱਥ ਲਾ ਕੇ ਵੇਖੋ, ਜਿਹਨੂੰ ਪੁੱਛ ਕੇ ਵੇਖੋ, ਹੰਕਾਰ ਹੀ ਹੰਕਾਰ ਹੈ। ਇਹ ਮੇਰੇ ਪਾਤਸ਼ਾਹ ਨੇ ਉਹ ਤੱਤ ਕੱਢਿਆ, ਉਹ ਨਿਚੋੜ ਕੱਢਿਆ ਵੀ ਬਿਮਾਰੀ ਕਿੱਥੋਂ ਸ਼ੁਰੂ ਹੁੰਦੀ ਹੈ। ਧਿਆਨ ਮਾਰੋ, ਹੁਣ ਫਿਰ ਆਪਣੇ ਅੰਦਰ ਝਾਤ ਮਾਰੋ। ਮੈਂ ਭਗਤ ਜੀ ਨੂੰ ਪੁੱਛਿਆ, ਭਗਤ ਜੀ ਕਿਉਂ ਨਹੀਂ ਸਾਡਾ ਮਨ ਟਿਕਦਾ, ਸਾਨੂੰ ਕਿਉਂ ਨਹੀਂ ਪਰਮਾਤਮਾ ਦੇ ਦਰਸ਼ਨ ਹੁੰਦੇ? ਭਗਤ ਜੀ ਨੇ ਕਿਹਾ, ਪੜ੍ਹੀਐ ਗੁਣੀਐ ਨਾਮ ਸਭ ਸੁਣੀਐ। ਲੋਕ ਪੜ੍ਹੀ ਵੀ ਜਾਂਦੇ ਨੇ, ਮੇਰੇ ਵਰਗੇ ਕਥਾ ਵੀ ਕਰੀ ਜਾਂਦੇ ਨੇ, ਤੁਹਾਡੇ ਵਰਗੇ ਸੁਣੀ ਵੀ ਜਾਂਦੇ ਨੇ। ਪੜ੍ਹੀਐ ਗੁਣੀਐ ਨਾਮ ਸਭ ਸੁਣੀਐ, ਅਨੁਭਵ ਭਾਉ ਨ ਦਰਸੈ। ਅਨੁਭਵ ਨਹੀਂ ਹੁੰਦਾ। ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਰਸੈ ਨਾ ਪਰਸੈ। ਆਖਿਆ ਉਦੋਂ ਤੀਕਰ ਲੋਹਾ ਸੋਨਾ ਨਹੀਂ ਬਣ ਸਕਦਾ ਜਦ ਤੱਕ ਪਾਰਸ ਨਾਲ ਛੂੰਹਦਾ ਨਹੀਂ। ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਰਸੈ ਨਾ ਪਰਸੈ। ਪਾਤਸ਼ਾਹ ਮਿਹਰ ਕਰੋ, ਦੇਵ ਸੰਸੈ ਗਾਂਠ ਨਾ ਛੂਟੈ, ਕਾਮ ਕ੍ਰੋਧ ਮਾਇਆ ਮਦ ਮਤ ਸਰ, ਇਹਨ ਪੰਚੋਂ ਹੀ ਮਿਲ ਲੂਟੇ। ਇਹਨਾਂ ਪੰਜਾਂ ਨੇ ਸਾਨੂੰ ਲੁੱਟ ਲਏ। ਹਮ ਬੜ ਕਬ ਕੁਲੀਨ ਹਮ ਪੰਡਿਤ, ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬਹਿ ਨਾ ਨਾਸੀ। ਕਿਸੇ ਨੂੰ ਪੁੱਛ ਕੇ ਵੇਖੋ, ਕਹਿੰਦਾ ਮੇਰੇ ਵਰਗਾ ਗਿਆਨੀ ਕੋਈ ਨਹੀਂ, ਮੇਰੇ ਵਰਗਾ ਕਥਾ ਵਾਚਕ ਕੋਈ ਨਹੀਂ, ਮੇਰੇ ਵਰਗਾ ਪੰਡਿਤ ਕੋਈ ਨਹੀਂ, ਮੇਰੇ ਵਰਗਾ ਦਾਨੀ ਕੋਈ ਨਹੀਂ। ਹਉਮੈ ਵਿੱਚ ਹੀ ਮਰ ਰਹੇ। ਕੀ ਅਸੀਂ ਹਉਮੈ ਛੱਡ ਦਿੱਤੀ ਹੈ? ਜੇ ਨਹੀਂ ਛੱਡੀ ਤਾਂ ਭਾਈ ਆਓ, ਗੁਰੂ ਕੇ ਸ਼ਬਦ ਤੋਂ ਪ੍ਰੇਰਨਾ ਲਈਏ। ਹਉਮੈ ਵਿੱਚ ਜਗਤ ਮੋਆ, ਹਉਮੈ ਵਿੱਚ ਜਗਤ ਮੋਆ। ਵਿੱਚ ਦੇ ਚੱਚੇ ਨੂੰ ਵੀ ਸਿਹਾਰੀ ਹੈ, ਹਉਮੈ ਵਿੱਚ ਫਸਿਆ ਹੋਇਆ ਜਗਤ ਮਰ ਰਿਹਾ, ਅਤੇ ਮਰਦੋ ਮਰਦਾ ਜਾਏ, ਮਰਦੋ ਮਰਦਾ ਜਾਏ। ਮਰਦੋ ਮਰਦਾ ਜਾਏ, ਹੋਰ ਵਧੇਰੇ ਗਰਕ ਹੋਈ ਜਾਂਦਾ, ਹੋਰ ਵਧੇਰੇ ਫਸੀ ਜਾਂਦਾ। ਚਾਹੀਦਾ ਤਾਂ ਇਹ ਸੀ ਜੇ ਪਰਮਾਤਮਾ ਨੇ ਕੋਠੀ ਬਖਸ਼ੀ ਤਾਂ ਉਹਦਾ ਸ਼ੁਕਰ ਕਰਦਾ, ਜੇ ਪਰਮਾਤਮਾ ਨੇ ਕਾਰ ਬਖਸ਼ੀ ਤਾਂ ਉਹਦਾ ਸ਼ੁਕਰ ਕਰਦਾ, ਜੇ 4 ਕਿੱਲੇ ਬਣ ਗਏ ਤਾਂ ਉਹਦਾ ਸ਼ੁਕਰ ਕਰਦਾ, ਜੇ ਮੁੰਡਾ ਵਲੈਤ ਚਲਾ ਗਿਆ ਤਾਂ ਉਹਦਾ ਸ਼ੁਕਰ ਕਰਦਾ। ਪਰ ਉੱਧਰ ਨਹੀਂ ਤੁਰਿਆ, ਹੰਕਾਰ ਵੱਧ ਗਿਆ। ਇਸ ਲਈ ਗੁਰਦੇਵ ਕਹਿੰਦੇ ਨੇ, ਹਉ ਮੈਂ ਵਿੱਚ ਜਗਤ ਮੋਆ, ਮਰਦੋ ਮਰਦਾ ਜਾਏ। ਦਿਨੋਂ ਦਿਨ ਹੋਰ ਵਧੇਰੇ ਗਰਕ ਹੋਈ ਜਾਂਦਾ, ਦਿਨੋਂ ਦਿਨ ਹੋਰ ਵਧੇਰੇ ਹੰਕਾਰ ਵਧਾਈ ਜਾਂਦਾ। ਉੱਧਰ ਭਗਤ ਰਵਿਦਾਸ ਜੀ ਕਹਿੰਦੇ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ, ਦੌਰਿਓ ਫਿਰਤ ਹੈ, ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਜੇ ਆ ਜਾਏ ਤਾਂ ਹੰਕਾਰ ਕਰਦਾ, ਚਲੀ ਜਾਏ ਤਾਂ ਫੂੜੀ ਡਾ ਲੈਂਦਾ, ਫਿਰ ਪਿੱਟਣਾ ਪੈ ਜਾਂਦਾ। ਬਸ ਇਹਦੇ ਵਿੱਚ ਹੀ ਲੋਕ ਮਰ ਰਹੇ ਨੇ, ਚਾਹੇ ਮੈਂ ਹਾਂ ਚਾਹੇ ਤੁਸੀਂ। ਉਹ ਜਗਤ ਵਿੱਚ ਤਾਂ ਕੋਈ ਵੱਖਰਾਪਨ ਨਹੀਂ, ਸਭ ਵਿੱਚ ਸ਼ਾਮਿਲ ਨੇ। ਇਹ ਪੰਗਤੀ ਚੰਗੀ ਤਰ੍ਹਾਂ ਸਮਝ ਲਓ, ਇਹ ਹੈ ਬਿਮਾਰੀ ਦੀ ਜੜ। ਅੱਗੇ ਚਲੋ।
ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ, ਕੇ ਕਰੀਗ ਅੱਗੇ ਜਾਏ।
ਫਿਰ ਇੱਕ ਹੋਰ ਬੜੀ ਚਿੰਤਾ ਦੀ ਗੱਲ ਹੈ, ਜਿਚਰ ਵਿੱਚ ਦਮ ਹੈ। ਇੱਥੇ ਦਮ ਦੇ ਦਦੇ ਨੂੰ ਟਿੱਪੀ ਲੱਗਣ ਕਰਕੇ ਦਮ ਹੈ। ਜਿਚਰ ਜਦੋਂ ਤੀਕਰ ਸਰੀਰ ਵਿੱਚ ਸਵਾਸ ਚੱਲਦੇ ਨੇ ਉਦੋਂ ਤੀਕਰ ਤਾਂ ਧਿਆਨ ਹੀ ਨਹੀਂ ਦਿੰਦਾ, ਪਰਵਾਹ ਹੀ ਨਹੀਂ ਕਰਦਾ। ਕੋਈ ਸਮਝਾਵੇ ਸਮਝਦਾ ਹੀ ਨਹੀਂ, ਹੰਕਾਰ ਕਰਦਾ ਹੈ, ਫੁੰਕਾਰੇ ਮਾਰਦਾ ਹੈ। ਜੇ ਕੋਈ ਸਮਝਾਵੇ ਤਾਂ ਕਹਿੰਦਾ, ਤੇਰੇ ਘਰੋਂ ਖਾਨਾ, ਤੇਰੇ ਕੋਲੋਂ ਲੈ ਕੇ ਖਾਨਾ। ਹੋਰ ਵਧੇਰੇ ਹੰਕਾਰੀ ਕਰ। ਭਗਤ ਕਬੀਰ ਜੀ ਨੂੰ ਕਹਿਣਾ ਪਿਆ, ਐਸੋ ਅਚਰਜ ਦੇਖਿਓ ਕਬੀਰ, ਦਦ ਕੈ ਭੋਲੈ ਬਿਰੋਲੈ ਨੀਰ। ਆਖਿਆ ਮੈਂ ਤਾਂ ਹੈਰਾਨ ਹੁੰਦਾ ਵੀ ਲੋਕ ਦੁੱਧ ਦੇ ਭੁਲੇਖੇ ਪਾਣੀ ਰਿੜਕੀ ਜਾਂਦੇ ਨੇ। ਐਸੋ ਅਚਰਜ ਦੇਖਿਓ ਕਬੀਰ, ਦਦ ਕੈ ਭੋਲੈ ਬਿਰੋਲੈ ਨੀਰ, ਹਰੀ ਅੰਗੂਰੀ ਗਧਾ ਚਰੈ, ਨਿਤ ਉੱਠ ਹਾਸੈ ਹਿੰਗੈ ਮਰੈ। ਸਵੇਰੇ ਉੱਠ ਕੇ ਚੰਗੇ ਚੰਗੇ ਪਦਾਰਥ ਖਾਂਦਾ ਹੈ, ਆਰਡਰ ਕਰਦਾ ਕਿ ਮੇਰੇ ਬ੍ਰੇਕਫਾਸਟ ਵਿੱਚ ਆਹ ਚੀਜ਼ਾਂ ਚਾਹੀਦੀਆਂ ਨੇ, ਪਰ ਸਾਰਾ ਦਿਨ ਕੀ ਕਰਦਾ, ਹੀਂਗਦਾ ਖੋਤੇ ਵਾਂਗ, ਹਾ ਹਾ ਹੂ ਹੂ ਕਰਕੇ ਆਪਣਾ ਸਮਾਂ ਬਤੀਤ ਕਰਦਾ। ਅਤੇ ਜੇ ਕੋਈ ਗੁਰੂ ਪਿਆਰ ਵਾਲਾ ਪ੍ਰੇਰਣਾ ਕਰੇ, ਭਾਈ ਚੰਗਾ ਚੋਖਾ ਖਾ ਲਿਆ ਹੀ, ਜਪਜੀਤ ਸਾਹਿਬ ਪੜ੍ਹ ਲੈ, ਆਂਦਾ ਤੇਰੇ ਘਰੋਂ ਖਾਧਾ, ਮਾਤਾ ਪੈਸਾ ਅਮੋਹਾ ਜਾਏ। ਅਮੋਹਾ ਦਾ ਮਤਲਬ ਅਮੋੜ, ਮੁੜਦਾ ਹੀ ਨਹੀਂ, ਹਟਦਾ ਹੀ ਨਹੀਂ। ਅਤੇ ਫਿਰ ਕੁਝ ਕੁਝ ਚਰੈ ਰਸਾ ਤਲ ਪਾਏ, ਆਂਦਾ ਕਰੂੰਗਾ, ਪੀਊਂਗਾ, ਖਾਊਂਗਾ, ਅਤੇ ਨਰਕਾਂ ਵਿੱਚ ਪੈਂਦਾ ਹੈ। ਕਹੋ ਕਬੀਰ ਪ੍ਰਗਟ ਪਈ ਖੇਡ, ਲੈ ਲੈ ਕੋ ਚੁੰਘੈ ਨਿਤ ਭੇੜ। ਕਬੀਰ ਜੀ ਆਉਂਦੇ ਨੇ, ਗੱਲ ਸਮਝ ਵਿੱਚ ਆ ਗਈ, ਇੱਕ ਹੈ ਲੇਲਾ ਇੱਕ ਹੈ ਭੇਡ। ਇਹ ਮਨ ਲੇਲਾ ਹੈ, ਭੇਡ ਬੁੱਧੀ ਹੈ। ਜੇ ਤਾਂ ਮਨ ਬੁੱਧੀ ਦੇ ਪਿੱਛੇ ਚੱਲਦਾ ਫਿਰ ਤਾਂ ਠੀਕ ਸੀ, ਪਰ ਇੱਥੇ ਬੁੱਧੀ ਰੂਪੀ ਭੇਡ ਲੇਲੇ ਰੂਪੀ ਮਨ ਨੂੰ ਚੁੰਘਣ ਲੱਗ ਪਈ, ਇਹਦੇ ਪਿੱਛੇ ਲੱਗ ਗਈ ਹੈ। ਪਰ ਇਹ ਗੱਲ ਆਮ ਬੰਦਿਆਂ ਨੂੰ ਸਮਝ ਨਹੀਂ ਆਉਣੀ, ਕਿਹਨਾਂ ਨੂੰ ਆਵੇਗੀ? ਰਾਮ ਰਮਤ ਮਤ ਪ੍ਰਗਟੀ ਆਈ, ਰਾਮ ਰਮਤ ਮਤ ਪ੍ਰਗਟੀ ਆਈ, ਰਾਮ ਰਮਤ ਮਤ ਕਹੋ ਕਬੀਰ ਗੁਰ ਸੋਝੀ ਪਾਈ, ਕਹੋ ਕਬੀਰ ਗੁਰ ਸੋਝੀ ਪਾਈ। ਤੋ ਪਾਤਸ਼ਾਹ ਕਹਿੰਦੇ ਨੇ ਜਿਚਰ ਵਿੱਚ ਦਮ ਹੈ, ਜਦੋਂ ਤੀਕਰ ਸਵਾਸ ਚੱਲਦੇ ਨੇ ਤਿਚਰ ਨਾ ਚੇਤਈ, ਉਦੋਂ ਤੀਕਰ ਇਹਨੂੰ ਪਰਮੇਸ਼ੁਰ ਯਾਦ ਆਉਂਦਾ ਹੀ ਨਹੀਂ। ਕੇ ਕਰੇਗ, ਸਿੰਘ ਸਾਹਿਬ ਨੇ ਠੀਕ ਪੜਿਆ, ਕਰੇਗ ਇਹਨੂੰ ਵੱਖਰਾ ਵੱਖਰਾ ਨਹੀਂ ਕਰਨਾ, ਕਰੇਗ ਅੱਗੇ ਕੀ ਕਰੇਗਾ, ਵਾਹਿਗੁਰੂ ਦੀ ਦਰਗਾਹ ਵਿੱਚ ਜਾ ਕੇ ਕੀ ਜਵਾਬ ਦੇਵੇਗਾ। ਗੁਰੂ ਪਾਤਸ਼ਾਹ ਕਹਿੰਦੇ ਨੇ ਤੁਹਾਨੂੰ ਜਿਸ ਪਰਮਾਤਮਾ ਨੇ ਸੰਸਾਰ ਵਿੱਚ ਭੇਜਿਆ, ਮੈਂ ਕਹਿੰਦਾ ਜਿਵੇਂ ਇੱਕ ਪਿਤਾ 10 ਦਾ ਨੋਟ ਦੇ ਕੇ ਬੱਚੇ ਨੂੰ ਬਾਜ਼ਾਰ ਵਿੱਚ ਭੇਜਦਾ, ਜਾ ਬੇਟਾ ਚੀਜ਼ ਫਲਾਣੀ ਲੈ ਕੇ ਆ, ਉਹ ਲੈ ਆਉਂਦਾ। ਪਿਤਾ ਨੂੰ ਹੱਕ ਹੈ ਨਾ ਪੁੱਛਣ ਦਾ ਵੀ ਤੂੰ ਦੱਸ ਕਾਕਾ ਕੀ ਲਿਆਇਆ, ਅਤੇ ਜੇ ਕਾਕਾ ਕਹੇ ਤੁਸੀਂ ਕੌਣ ਹੁੰਦੇ ਹੋ ਪੁੱਛਣ ਵਾਲੇ, ਆਂਦਾ ਜੇ ਮੈਂ ਦੇ ਸਕਦਾ 10 ਦਾ ਨੋਟ ਤਾਂ ਮੈਂ ਪੁੱਛ ਵੀ ਸਕਦਾ। ਇਸੇ ਤਰ੍ਹਾਂ ਵਾਹਿਗੁਰੂ ਅਕਾਲ ਪੁਰਖ ਜੀ ਪੁੱਛਣਗੇ ਤੈਨੂੰ ਜੋ ਮਾਤ ਲੋਕ ਵਿੱਚ ਭੇਜਿਆ, ਇੰਨੇ ਸਵਾਸਾਂ ਦੀ ਪੂੰਜੀ ਦੇ ਕੇ ਭੇਜਿਆ, ਤੂੰ ਕਮਾਈ ਕੀ ਕੀਤੀ ਹੈ। ਕਿ ਕਰੇ ਅੱਗੇ ਜਾਏ, ਵਾਹਿਗੁਰੂ ਦੀ ਦਰਗਾਹ ਵਿੱਚ ਜਾ ਕੇ ਕੀ ਜਵਾਬ ਦੇਵੇਗਾ। ਹਾਂ,
ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ।
ਲਓ, 2 ਕੈਟਾਗਰੀਆਂ ਬਣ ਗਈਆਂ, 2 ਕਿਸਮਾਂ ਬਣ ਗਈਆਂ, ਇੱਕ ਗਿਆਨੀ ਇੱਕ ਅਗਿਆਨੀ। ਇੱਥੇ ਗਿਆਨੀ ਦਾ ਮਤਲਬ ਇਹ ਨਹੀਂ ਕਿ ਜਿਹਨੇ ਗਲ ਵਿੱਚ ਪਰਨਾ ਪਾਇਆ ਹੋਵੇ ਗਿਆਨੀ, ਨਹੀਂ ਨਹੀਂ, ਜਿਹਨੂੰ ਗਿਆਨ ਹੋ ਗਿਆ, ਜਿਹਨੂੰ ਗੁਰੂ ਦੀ ਗੱਲ ਸਮਝ ਆ ਗਈ, ਜਿਸ ਨੂੰ ਉਸ ਬਿਮਾਰੀ ਦਾ ਕਾਰਨ ਗੁਰੂ ਨੇ ਦੱਸ ਦਿੱਤਾ। ਦੇਖੋ, ਕਿਸੇ ਵੈਦ ਕੋਲ ਜਾਓ, ਡਾਕਟਰ ਹਕੀਮ ਕੋਲ ਜਾਓ, ਪਹਿਲਾਂ ਪੁੱਛਦਾ ਜੀ ਤੁਸੀਂ ਕੀ ਖਾਧਾ ਸੀ। ਮਰੀਜ਼ ਕਹੀ ਜਾਂਦਾ ਜੀ ਨੇ ਮੈਂ ਤਾਂ ਕੁਝ ਵੀ ਨਹੀਂ ਖਾਧਾ। ਕਹਿੰਦਾ ਨਹੀਂ, ਕੁਛ ਤਾਂ ਖਾਧਾ ਹੋਵੇਗਾ। ਉਹ ਹੌਲੀ ਹੌਲੀ ਉਹਦੀ ਬਿਮਾਰੀ ਦੀ ਜੜ ਲੱਭ ਲੈਂਦਾ। ਗੁਰੂ ਪਾਤਸ਼ਾਹ ਨੇ ਜੜ ਲੱਭੀ। ਗੁਰੂ ਅੰਗਦ ਦੇਵ ਜੀ ਦਾ ਇੱਕ ਸਲੋਕ ਹੈ 2 ਪੰਕਤੀਆਂ ਦਾ, ਪਾਤਸ਼ਾਹ ਕਹਿੰਦੇ ਨੇ ਬਈ ਗਿਆਨੀ ਕੌਣ ਹੈ ਅਤੇ ਅਗਿਆਨੀ ਕੌਣ ਹੈ, ਮਨਮੁਖ ਕੌਣ ਹੈ ਅਤੇ ਗੁਰਮੁਖ ਕੌਣ ਹੈ। ਬੜੀ ਸੌਖੀ ਜਿਹੀ ਗੱਲ ਕਹੀ ਪਾਤਸ਼ਾਹ ਨੇ, ਕਹਿੰਦੇ ਬਈ ਮਨਮੁਖ ਉਹ ਹੈ ਦਿੰਦੇ ਥਾਵੋਂ ਦਿੱਤਾ ਚੰਗਾ, ਦਿੰਦੇ ਥਾਵੋਂ ਦਿੱਤਾ ਚੰਗਾ। ਮੈਨੂੰ ਪਤਾ ਹੈ ਤੁਸੀਂ ਇੰਨੀ ਛੇਤੀ ਨਹੀਂ ਫਾਲੋ ਕਰਨਾ। ਦਿੰਦੇ ਦਾ ਮਤਲਬ ਹੈ ਦੇਣ ਵਾਲੇ ਪਰਮਾਤਮਾ ਨਾਲੋਂ, ਉਹਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਜਿਹੜਾ ਚੰਗਾ ਸਮਝਦਾ। ਕਿ ਆਪਾਂ ਇਵੇਂ ਨਹੀਂ ਕਰ ਰਹੇ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨਾਲ, ਧੀਆਂ ਪੁੱਤਰਾਂ ਨਾਲ ਬੜਾ ਪਿਆਰ ਹੈ, ਪਰ ਜਿਹੜਾ ਦੇਣ ਵਾਲਾ ਉਹਦੇ ਲਈ ਟਾਈਮ ਹੀ ਕੋਈ ਨਹੀਂ। ਦਿੰਦੇ ਥਾਵੋਂ ਦਿੱਤਾ ਚੰਗਾ, ਦਿੰਦੇ ਥਾਵੋਂ ਦਿੱਤਾ ਚੰਗਾ। ਮਨਮੁਖ ਐਸਾ ਜਾਣੀਐ, ਮਨਮੁਖ ਐਸਾ ਜਾਣੀਐ। ਮਨਮੁਖ ਤੋਂ ਗੁਰਮੁਖ ਬਣਨਾ, ਗੁਰਮੁਖ ਤੋਂ ਮਨਮੁਖ ਬਣਨਾ, ਇਹਦੇ ਲਈ ਕੋਈ ਵੱਖਰੀ ਪੜ੍ਹਾਈ ਸਕੂਲ ਦੀ ਨਹੀਂ ਹੈਗੀ। ਇਹਦਾ ਗੁਰੂ ਦੀ ਮੱਤ ਆ ਗਈ ਅਤੇ ਗੁਰਮੁਖ ਬਣ ਗਏ, ਮਨ ਦੇ ਪਿੱਛੇ ਤੁਰਦੇ ਰਹੇ ਅਤੇ ਮਨਮੁਖ ਬਣ ਗਏ, ਬਸ ਇੰਨਾ ਫਰਕ ਹੈ। ਗੁਰਦੇਵ ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਦੀ ਗੱਲ ਸੁਣ ਕੇ ਸਮਝ ਲਈ, ਮੰਨ ਲਈ, ਅਮਲ ਕਰਨ ਲੱਗ ਪਏ, ਉਹ ਬਣ ਗਏ ਗਿਆਨੀ, ਉਹ ਹੋ ਗਏ ਚੇਤਨ। ਚੇਤਨ ਸਮਝਦੇ ਹੋ ਨਾ, ਕਈ ਵਾਰੀ ਅਸੀਂ ਕਿਸੇ ਦੀ ਗੱਲ ਸੁਣੀ ਅਣਸੁਣੀ ਕਰਨੀ ਹੋਵੇ, ਐਵੇਂ ਸਿਰ ਜਿਹਾ ਸੁੱਟ ਕੇ ਬੈਠੇ ਰਹਿੰਦੇ ਹਾਂ, ਅਤੇ ਅਗਲਾ ਜਦੋਂ ਦੇਖੇ ਵੀ ਇਹ ਸੁਣਦਾ ਨਹੀਂ, ਉਹ ਕਹਿੰਦੇ ਜਰਾ ਚੇਤਨ ਹੋ ਕੇ ਸੁਣੋ, ਮੇਰੀ ਗੱਲ ਸਾਵਧਾਨ ਹੋ ਕੇ ਸੁਣੋ। ਜਿਹੜਾ ਗਿਆਨਵਾਨ ਹੈ ਉਹ ਚੇਤਨ ਹੋ ਜਾਂਦਾ, ਉਹ ਹੋਸ਼ ਵਿੱਚ ਆ ਜਾਂਦਾ, ਉਹ ਬੇਹੋਸ਼ੀ ਵਿੱਚੋਂ ਨਿਕਲ ਜਾਂਦਾ, ਉਹ ਹਉਮੈ ਨਹੀਂ ਕਰਦਾ। ਗਿਆਨੀ ਹੋਏ ਸੁਚੇਤਨ ਹੋਏ, ਗਿਆਨੀ ਹੋਏ ਸੁਚੇਤਨ ਹੋਏ, ਗਿਆਨੀ ਹੋਏ ਸੁ। ਸ਼ਬਦ ਚੇਤਨ ਹੈ, ਥੋੜ੍ਹਾ ਲੈ ਵਿੱਚ ਅਸੀਂ ਚੇਤਨ ਕਰਤਾ। ਗਿਆਨੀ ਹੋਏ ਸੁਚੇਤਨ ਹੋਏ, ਉਹ ਰਹਿੰਦਾ ਸੰਸਾਰ ਵਿੱਚ ਹੀ ਹੈ, ਰਹਿੰਦਾ ਪਰਿਵਾਰ ਵਿੱਚ ਹੀ ਹੈ, ਆਪਣੇ ਕੰਮ ਧੰਦੇ ਡਿਊਟੀ ਨੂੰ ਕਰਦਾ ਹੈ, ਪਰ ਚੇਤਨ ਰਹਿੰਦਾ, ਹੋਸ਼ ਵਿੱਚ ਰਹਿੰਦਾ। ਮੈਂ ਕਿਸ ਪਦਵੀ 'ਤੇ ਬੈਠਾ ਹਾਂ, ਮੈਂ ਕਿਸ ਕੁਰਸੀ 'ਤੇ ਬੈਠਾ ਹਾਂ, ਮੈਨੂੰ ਲੋਕ ਇੰਨਾ ਸਤਿਕਾਰ ਦੇ ਰਹੇ ਨੇ, ਮੈਂ ਕੋਈ ਗਲਤ ਗੱਲ ਕਰਾਂਗਾ ਇਹਦੇ ਨਾਲ ਮੇਰੀ ਵੀ ਸ਼ੋਭਾ ਘਟੇਗੀ, ਮੇਰੀ ਪਦਵੀ ਦੀ ਵੀ ਘਟੇਗੀ, ਅਤੇ ਜਿਹਦਾ ਮੈਂ ਅਖਵਾਉਣਾ ਉਹਦੀ ਵੀ ਸ਼ੋਭਾ ਘਟੇਗੀ। ਆਮ ਪੇਂਡੂ ਲੋਕ ਕਹਿੰਦੇ ਨੇ, ਮੰਦਾ ਕੁੱਤਾ ਅਤੇ ਖਸਮ ਨੂੰ ਗਾਲ। ਕੁੱਤਾ ਕਿਸੇ ਨੂੰ ਮੂੰਹ ਪਾਵੇ ਤਾਂ ਲੋਕਾਂ ਤੇਰੇ ਖਸਮ ਨੂੰ, ਸਿੱਖ ਮਾੜਾ ਕੰਮ ਕਰੇ ਤਾਂ ਉਹਦੇ ਗੁਰੂ ਨੂੰ ਲਾਂਭਾ। ਬਸ ਇੰਨੀ ਗੱਲ ਸਿੱਖਾਂ ਨੂੰ ਸਮਝ ਆ ਜਾਏ, ਆਹ ਸ਼ਰਾਬ ਦੇ ਠੇਕੇ ਬੰਦ ਹੋ ਜਾਣ, ਇਹ ਨਸ਼ੇ ਵੀ ਬੰਦ ਹੋ ਜਾਣ। ਅਸੀਂ ਭੁੱਲ ਹੀ ਗਏ ਕਿ ਅਸੀਂ ਤਾਂ ਗੁਰੂ ਦੇ ਸਿੱਖ ਹਾਂ, ਭੁੱਲ ਕਰਕੇ ਸਾਰੇ ਕੰਮ ਗਲਤ ਹੋ ਗਏ। ਤੋ ਗਿਆਨੀ ਹੋਏ ਸੁਚੇਤਨ ਹੋਏ, ਅਗਿਆਨੀ ਅੰਧ ਕਮਾਏ। ਪਾਤਸ਼ਾਹ ਕਹਿੰਦੇ ਜਿਹੜਾ ਅਗਿਆਨੀ ਹੈ, ਜਿਸ ਨੂੰ ਗੁਰੂ ਦੀ ਗੱਲ ਸਮਝ ਵਿੱਚ ਨਹੀਂ ਆਈ, ਉਹ ਹੋ ਗਿਆ ਅਗਿਆਨੀ। ਉਹ ਫਿਰ ਅੰਧ ਕਮਾਏ, ਉਹ ਭੈੜੇ ਤੋਂ ਭੈੜੇ ਕੰਮ ਕਰਦਾ ਹੈ, ਉਹ ਪਰਵਾਹ ਹੀ ਨਹੀਂ ਕਰਦਾ ਲੋਕ ਕੀ ਕਹਿਣਗੇ, ਮੈਨੂੰ ਕੋਈ ਕੀ ਆਖੇਗਾ, ਨਾ ਕਹਿੰਦਾ ਕਹੀ ਜਾਣ ਦਿਓ, ਆਪਾਂ ਪਰਵਾਹ ਹੀ ਨਹੀਂ ਕਰਦੇ। ਇਹ ਹੈ ਅਗਿਆਨੀ ਦੀ ਨਿਸ਼ਾਨੀ। ਲਓ ਦੋ ਸਲੋਕਾਂ, ਦੋ ਪੰਗਤੀਆਂ ਵਿੱਚ ਹੀ ਧੰਨ ਗੁਰੂ ਅਮਰਦਾਸ ਜੀ ਨੇ ਸਾਰਾ ਨਿਚੋੜ ਕਰ ਦਿੱਤਾ। ਨੋ ਨਾਲ ਫੈਸਲਾ ਵੀ ਸੁਣ ਲਓ, ਕੱਲ੍ਹ ਨੂੰ ਨਾ ਕਿਹਾ ਜੇ ਕਿ ਜੀ ਮੇਰੇ ਨਾਲ ਗੁਰੂ ਨੇ ਕੋਈ ਸਹਾਇਤਾ ਨਹੀਂ ਕੀਤੀ, ਕੋਈ ਆਖੇ ਜੀ ਮੇਰੀ ਵਾਹਿਗੁਰੂ ਨੇ ਬਾਂਹ ਨਹੀਂ ਫੜੀ। ਗੁਰੂ ਅਮਰਦਾਸ ਜੀ ਕਹਿੰਦੇ ਨੇ ਕੰਨ ਖੋਲ ਕੇ ਸੁਣ ਲਓ।
ਨਾਨਕ ਇੱਥੇ ਕਮਾਵੇ ਸੋ ਮਿਲੇ, ਅੱਗੇ ਪਾਈ ਜਾਏ।
ਨਾਨਕ ਜੀ ਫਰਮਾਉਂਦੇ ਹਨ, ਇੱਥੇ ਈੜੀ ਨੂੰ ਏ ਲਾਵਾਂ, ਥੱਥੇ ਨੂੰ ਥੈ ਦੁਲਾਈਆਂ, ਇੱਥੇ ਇਸ ਜੀਵਨ ਵਿੱਚ, ਇਸ ਮਾਤ ਲੋਕ ਵਿੱਚ ਜੋ ਵੀ ਕਮਾਉਂਦਾ ਹੈ, ਜੋ ਆਪਾਂ ਕਰਦੇ ਹਾਂ, ਜਿਹਾ ਬੀਜੈ ਸੋ ਲੁਣੈ, ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ, ਕਰਮਾ ਸੰਧੜਾ ਖੇਤ, ਕੋਈ 15 ਮਿੰਟ ਵਿੱਚ ਜਪਜੀ ਸਾਹਿਬ ਪੜ੍ਹਦਾ, ਕੋਈ 7 ਵਿੱਚ ਵੀ ਪੜ੍ਹਨ ਵਾਲਾ ਹੈਗਾ, ਪਰ ਜੇ ਵਿਚਾਰ ਕੇ ਪੜ੍ਹ ਲਓ। ਪਾਤਸ਼ਾਹ ਕਹਿੰਦੇ ਨੇ ਪੁੰਨੀ ਪਾਪੀ ਆਖਣ ਨਾਏ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾ, ਕਰ ਕਰ ਕਰਨਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾਓ, ਆਪੇ ਬੀਜ ਆਪੇ ਹੀ ਖਾਓ, ਹੁਣ ਸਾਡੀ ਕਮੀ ਪਤਾ ਕਿੱਥੇ ਹੈ? ਅਸੀਂ ਇਹਨੇ ਉਹ ਗੁਰੂ ਮਿਲੇ ਜਿਹੜਾ ਆਖਿਆ ਤੁਸੀਂ ਖਾਓ ਪੀਓ ਕਰੋ ਆਨੰਦ, ਮੈਂ ਸਾਰੇ ਭਾਰ ਚੁੱਕ ਲਵਾਂਗਾ, ਭਾਵੇਂ ਮਰ ਜਾਏ ਤਾਂ ਉਹਨੂੰ ਫਿਰ ਛੱਡ ਵੀ ਨਹੀਂ ਦਿੰਦੇ, ਕਈ ਕਈ ਦਿਨ ਪਰਿਆ ਹੀ ਰਹੇ ਹੈ। ਅਸੀਂ ਉਸ ਗੁਰੂ ਦੀ ਗੱਲ ਸੁਣ ਕੇ ਰਾਜ਼ੀ ਨਹੀਂ ਜਿਹੜਾ ਗੁਰੂ ਖਰੀ ਗੱਲ ਕਰਦਾ, ਖੜਕਾ ਕੇ ਕਹਿੰਦਾ ਮੈਂ ਤਾਂ ਸਾਥੀ ਬਣਾਂਗਾ ਜੇ ਤੁਸੀਂ ਗੱਲ ਮੰਨੋਗੇ, ਤਾਂ ਨਹੀਂ ਤਾਂ ਫਿਰ ਨਾਨਕ ਹੁਕਮੀ ਆਵੋ ਜਾ, ਨਾਨਕ ਹੁਕਮੀ ਆਵੋ ਜਾ, ਨਾਨਕ। ਮੈਂ ਕੋਈ ਆਪਣੇ ਕੋਲੋਂ ਅਰਥ ਨਹੀਂ ਕਰਦਾ, ਤਰੋੜ ਮਰੋੜ ਕੇ ਨਹੀਂ ਕਰਦਾ, ਜਿਹੜੇ ਤੁਹਾਨੂੰ ਸਮਝ ਆ ਜਾਣ, ਜਿਹੜੇ ਹਿਰਦੇ ਨੂੰ ਟੁੰਬ ਲੈਣ, ਗੁਰੂ ਅਮਰਦਾਸ ਜੀ ਨੇ ਇਹਨਾਂ ਚਾਰ ਪੰਕਤੀਆਂ ਦੇ ਸਲੋਕ ਵਿੱਚ ਨਿਚੋੜ ਕਰ ਦਿੱਤਾ। ਭਾਈ ਯਾਦ ਰੱਖੋ, ਨਾਨਕ ਇੱਥੇ ਕਮਾਵੇ ਸੋ ਮਿਲੇ, ਅੱਗੇ ਪਾਏ ਜਾਏ ਅੱਗੇ ਜਾ ਕੇ ਵਾਹਿਗੁਰੂ ਦੀ ਦਰਗਾਹ ਵਿੱਚ ਜਾ ਕੇ ਉਹੀ ਕੁਝ ਪ੍ਰਾਪਤ ਹੋਣਾ ਹੈ।
ਮਹੱਲਾ ਤੀਜਾ, ਤੁਰ ਖਸਮੈ ਕਾ ਹੁਕਮ ਪਿਆ, ਵਿਣ ਸਤਿਗੁਰ ਚੇਤਿਆ ਨਾ ਜਾਏ।
ਬਈ ਇਹ ਅਕਾਲ ਪੁਰਖ ਪਰਮੇਸ਼ੁਰ ਵੱਲੋਂ ਤੁਰ ਤੁਰਦੇ ਰਾਰੇ ਨੂੰ ਸਿਹਾਰੀ ਹੈ, ਤੁਰ ਤੋਂ ਖਸਮੈ ਕਾ ਹੁਕਮ ਪਿਆ। ਇਹ ਮਾਲਕ ਨੇ ਮਰਿਆਦਾ ਬੰਨ੍ਹ ਦਿੱਤੀ ਹੈ, ਭਾਈ ਗੱਲ ਸੁਣੋ, ਜੋ ਬੀਜੋਗੇ ਉਹ ਵੱਢੋਗੇ। ਮੈਂ ਨਹੀਂ ਜੇ ਕਿਸੇ ਦਾ ਹੱਕ ਮਾਰਨਾ ਅਤੇ ਨਾ ਕਿਸੇ ਨਾਲ ਬੇਇਨਸਾਫੀ ਕਰਨੀ। ਅੱਜ ਅਸੀਂ ਹੋਰ ਕੋਈ ਨਾ ਟੱਕਰੇ ਅਤੇ ਰੱਬ ਨੂੰ ਹੀ ਦੋਸ਼ ਦੇਣ ਲੱਗ ਪੈਂਦੇ, ਰੱਬ ਨੇ ਵੇਖੋ ਜੀ ਬੜਾ ਬੁਰਾ ਕੀਤਾ, ਅਤੇ ਗੁਰੂ ਬਾਬਾ ਕੀ ਕਹਿੰਦੇ ਨੇ, ਨਾ ਭਾਈ ਰੱਬ ਨੂੰ ਨਾ ਦਿਓ ਦੋਸ਼, ਕਿਸੇ ਗੁਆਂਢੀ ਨੂੰ ਵੀ ਨਾ ਦੋਸ਼ ਦਿਓ। ਦੱਦਾ ਦੋਸ਼ ਨਾ ਦੇਉ ਕਿਸੈ, ਦੱਦਾ ਦੋਸ਼ ਨਾ ਦੇਉ ਕਿਸੈ। ਦੋਸ਼ ਕਰਮਾ ਆਪਣਿਆ, ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨ ਦੀਜੈ ਅਵਰ ਜਨਾ, ਦੋਸ਼ ਨ ਦੀਜੈ ਅਵਰ ਜਨਾ। ਅੱਜ ਬਿਮਾਰ ਨੂੰ ਹਕੀਮ ਉਹ ਚੰਗਾ ਲੱਗਦਾ ਜਿਹੜਾ ਆਖੇ ਜੋ ਮਰਜ਼ੀ ਖਾਈ ਜਾ, ਸਿੱਖ ਨੂੰ ਉਹ ਗੁਰੂ ਚੰਗਾ ਲੱਗਦਾ ਦਾ ਜੋ ਤੂੰ ਮਰਜ਼ੀ ਕਰੀ ਜਾ। ਅਸੀਂ ਇਸ ਪਾਸੇ ਤੁਰ ਪਏ ਅਤੇ ਉਹੋ ਜਿਹੇ ਗੁਰੂ ਵੀ ਟੱਕਰ ਗਏ, ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਤੁਹਾਡਾ ਸਭ ਭਾਰ ਚੁੱਕ ਲਵਾਂਗੇ। ਪਰ ਜਿਹੜਾ ਪੂਰਾ ਵੈਦ ਅਤੇ ਸਿਆਣਾ ਹਕੀਮ ਹੈ, ਕਦੇ ਇਸ ਤਰ੍ਹਾਂ ਦੀ ਰਿਆਇਤ ਨਹੀਂ ਦਿੰਦਾ। ਉਹ ਕਹਿੰਦਾ ਭਾਈ ਜੇ ਪਰਹੇਜ਼ ਨਹੀਂ ਕਰੇਗਾ ਤਾਂ ਦਵਾਈ ਨੇ ਅਸਰ ਕੋਈ ਨਹੀਂ ਕਰਨਾ। ਸੰਸਾਰ ਵਿੱਚ ਵਿਚਰਦੇ ਹਾਂ, ਕਈ ਤਰ੍ਹਾਂ ਦੇ ਬੰਦੇ ਮਿਲਦੇ। ਮੈਂ ਇੱਕ ਦਫ਼ਾ ਆਪਣੀ ਸਿੰਘਣੀ ਨੂੰ ਲੈ ਕੇ ਕਿਸੇ ਹਕੀਮ ਕੋਲ ਗਿਆ, ਉਹਦੇ ਹੱਥਾਂ ਦੇ ਉੱਤੇ ਕੋਈ ਸਕਿਨ ਡਿਜ਼ੀਜ਼ ਹੋ ਗਈ, ਕੱਪੜੇ ਧੋਣੇ ਕੋਈ ਸਰਫ ਮਾੜਾ ਆ ਗਿਆ, ਕੋਈ ਸਾਬਣ ਮਾੜਾ ਆ ਗਿਆ, ਡਿਜ਼ੀਜ਼ ਹੋ ਗਈ। ਉਹ ਹਕੀਮ ਬੜਾ ਸਿਆਣਾ ਸੀ, ਕਹਿੰਦਾ ਬੀਬੀ ਤੇਰੇ ਹੱਥ ਠੀਕ ਹੋ ਜਾਣਗੇ, ਪਰ ਤੈਨੂੰ ਇੱਕ ਹਫ਼ਤਾ ਕੱਪੜੇ ਧੋਣ ਤੋਂ ਸੰਕੋਚ ਕਰਨਾ ਪਵੇਗਾ। ਹੁਣ ਉਹ ਵਿਚਾਰੀ ਮਜਬੂਰ, ਬੱਚੇ ਛੋਟੇ, ਧੋਣ ਵਾਲਾ ਕੋਈ ਹੈ ਨਹੀਂ, ਧੋਣੇ ਉਹਨੂੰ ਪਾਉਣੇ, ਮੇਰੇ ਵਰਗਾ ਰੋਜ਼ ਚਿੱਟੇ ਕੱਪੜੇ ਮੰਗਦਾ। ਉਹ ਕਹਿੰਦੀ ਜੀ ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਬਾਕੀ ਉਹ ਪਤਾ ਹਕੀਮ ਕੀ ਕਹਿੰਦਾ, ਕਹਿੰਦਾ ਚੱਲ ਬੀਬੀ ਚੱਲ ਫਿਰ ਉੱਠ ਇੱਥੋਂ, ਜੇ ਤੂੰ ਮੇਰੀ ਗੱਲ ਨਹੀਂ ਮੰਨਣੀ ਤਾਂ ਮੈਂ ਤੈਨੂੰ ਠੀਕ ਕਿਵੇਂ ਕਰਾਂਗਾ, ਚੱਲਦੀ ਬਣ। ਤੋ ਸੱਚਮੁੱਚ ਸਾਨੂੰ ਗੁਰੂ ਤਾਂ ਚਾਹੀਦਾ ਸੀ, ਉਹ ਜਿਹੜਾ ਖਰੀ ਗੱਲ ਕਰਦਾ। ਪਰ ਹੁਣ ਅਸੀਂ ਇਹੋ ਜਿਹੇ ਮਤਲਬੀ ਅਤੇ ਸਵਾਰਥੀ ਹੋ ਗਏ, ਜਿਹੜਾ ਗੁਰੂ ਆਖੇ ਵੀ ਤੂੰ ਸ਼ਰਾਬ ਵੀ ਕੱਢੀ ਜਾ, ਪੀਤੀ ਵੀ ਜਾ, ਵੇਚੀ ਵੀ ਜਾ, ਮੈਂ ਤੇਰੇ ਨਾਲ ਬਸ। ਫਿਰ ਇਹੋ ਜਿਹੇ ਗੁਰੂ ਤਾਂ ਫਿਰ ਅੰਨੇ ਗੁਰੂ ਤਾਂ ਅੰਨੇ ਠੇਲੇ ਠੇਲਣਗੇ। ਤਾਂ ਗੁਰੂ ਅਮਰਦਾਸ ਜੀ ਨੇ ਆਖਿਆ ਵੀ ਕੰਨ ਖੋਲ੍ਹ ਕੇ ਸੁਣ ਲਓ, ਇਹ ਵਾਹਿਗੁਰੂ ਪਾਤਸ਼ਾਹ ਜੀ ਨੇ ਐਸੀ ਮਰਿਆਦਾ ਬੰਨ੍ਹੀ ਹੈ, ਭਾਈ ਗੁਰੂ ਤੋਂ ਬਿਨਾਂ ਸਾਨੂੰ ਸਮਝ ਨਹੀਂ ਆਉਂਦੀ। ਮੈਂ ਕਈ ਵਾਰੀ ਕਹਿਣਾ ਜੇ ਕਿਸੇ ਬੱਚੇ ਦੇ ਮਾਂ ਪਿਓ ਦੋਵੇਂ ਟੀਚਰ ਹੋਣ, ਕਿਉਂ ਜੀ ਉਹਨੂੰ ਸਕੂਲ ਜਾਣ ਦੀ ਲੋੜ ਹੈ ਕਿ ਨਹੀਂ? ਤੁਸੀਂ ਆਖੋ ਸਕੂਲ ਤਾਂ ਜਾਣਾ ਪਵੇ, ਜੇ ਉਹਦੀ ਮਾਂ ਵੀ ਟੀਚਰ ਹੈ ਪਿਓ ਵੀ ਟੀਚਰ ਹੈ, ਸਕੂਲ ਤਾਂ ਜਾਣਾ ਪਵੇਗਾ। ਜੋ ਮਰਿਆਦਾ ਹੈ, ਜੋ ਅਕਾਲ ਪੁਰਖ ਨੇ ਨਿਯਮ ਬਣਾਇਆ, ਉਹ ਤਾਂ ਚੱਲਣਾ ਪਵੇਗਾ। ਇਸੇ ਲਈ ਸਿਆਣਿਆਂ ਨੇ ਕਿਹਾ, ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ। ਭਾਈ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕੱਟੈ ਤਬ ਤੇਰੇ। ਗੁਰ ਨਯਣ ਬੈਣ ਗੁਰ ਗੁਰ ਕਰੋ, ਗੁਰ ਸਤ ਕਵ ਨਲ ਕਹੇ। ਜਿਨ ਗੁਰੂ ਨਾ ਦੇਖਿਓ ਨਾ ਕੀਓ ਤਿਓ ਕਿਤ ਸੰਸਾਰ। ਅਸੀਂ ਕਹਿੰਦੇ ਜੀ ਹੁਣ ਅੰਮ੍ਰਿਤ ਕੀ ਛਕਣਾ ਜੀ, ਹੁਣ ਅੱਗੇ ਹੀ ਚੱਲ ਕੇ ਛਕ ਲਾਂਗੇ ਜੀ, ਐਂ ਹੁਜਤਾਂ ਕਰੀ ਜਾਂ। ਭਾਈ ਗੁਰੂ ਦੇ ਮਰਿਆਦਾ ਵਿੱਚ ਆ ਕੇ ਗੁਰੂ ਕੇ ਬਚਨ ਮੰਨ ਕੇ ਹੀ ਚੇਤਿਆ ਜਾਏਗਾ। ਦੇਖੋ ਨਾ, ਮੈਂ ਕਿਸ ਕਿਸ ਦੀ ਮਿਸਾਲ ਦੇਵਾਂ, ਮੈਂ ਪ੍ਰਚਾਰਕ ਹਾਂ, ਮੈਂ ਅਨੇਕਾਂ ਗੁਰਸਿੱਖਾਂ ਨੂੰ ਜਾਣਦਾ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਸੀ ਛਕਿਆ, ਬਾਣੀ ਪੜ੍ਹਦੇ ਹੀ ਨਹੀਂ ਸੀਗੇ, ਹੁਣ ਅੰਮ੍ਰਿਤ ਛਕ ਲਿਆ, ਉਹਨਾਂ ਨੂੰ ਨਿਤਨੇਮ ਕਰਨਾ ਜ਼ਰੂਰੀ ਹੋ ਗਿਆ। ਜਿਉਂ ਜਿਉਂ ਬਾਣੀ ਪੜ੍ਹਦੇ ਨੇ, ਅਗਿਆਨਤਾ ਦਾ ਅੰਧੇਰਾ ਦੂਰ ਹੁੰਦਾ, ਗਿਆਨ ਦਾ ਚਾਨਣ ਹੁੰਦਾ। ਲਓ ਗੁਰੂ ਪਾਤਸ਼ਾਹ ਨੇ, ਤੁਰ ਖਸਮੈ ਕਾ ਹੁਕਮ ਪਿਆ, ਵਿਣ ਗੁਰ ਚੇਤਿਆ ਨਾ ਜਾਏ, ਵਿਣ ਸਤਿਗੁਰ ਚੇਤਿਆ ਨਾ ਜਾਏ। ਅੱਗੇ ਚਲੋ।
ਸਤਿਗੁਰ ਮਿਲਿਆ ਅੰਤਰ ਰਵ ਰਹਿਆ, ਸਦਾ ਰਹਿਆ ਲਿਵ ਲਾਈ।
ਹੁਣ ਇਹਨੂੰ ਮਿਲਿਆ ਬੋਲਣਾ, ਮਿਲੀਐ ਨਹੀਂ ਕਹਿਣਾ। ਸਤਿਗੁਰ ਮਿਲਿਆ, ਸਤਿਗੁਰੂ ਦੇ ਮਿਲਾਪ ਕਰਕੇ, ਸਤਿਗੁਰੂ ਦੇ ਬਚਨ ਨੂੰ ਮੰਨਣ ਕਰਕੇ ਸਮਝ ਆਉਂਦੀ ਹੈ ਕਿ ਉਹ ਪਰਮਾਤਮਾ ਸਭ ਦੇ ਅੰਦਰ ਹੈ। ਸਤਿਗੁਰ ਮਿਲਿਆ ਅੰਤਰ ਰਵ ਰਿਹਾ, ਸਦਾ ਰਿਹਾ ਲਿਵ ਲਾਏ। ਫਿਰ ਉਹਦੇ ਅੰਦਰ ਹਰ ਵੇਲੇ ਵਾਹਿਗੁਰੂ 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 ਗੁਰਮੰਤਰ ਦਾ ਜਾਪ ਨਿਕਲਦਾ, ਅਤੇ ਜਿਹਦਾ ਸਦਾ ਜਾਪ ਕਰੀਏ ਉਹਦੇ 'ਚ ਫਿਰ ਲਿਵ ਲੱਗ ਜਾਂਦੀ ਹੈ। ਫਿਰ ਸੌਂਦੇ ਵਾਹ ਵਾਹ ਉੱਚ ਰਹਿ, ਸੌਂਦੇ ਵਾਹ ਵਾਹ ਉੱਚ ਰਹਿ, ਸੌਂਦੇ ਉੱਠਦੇ ਵੀ ਵਾਹ ਕਰੇਨ, ਉੱਠਦੇ ਵੀ ਵਾਹ ਕਰੇਨ। ਉਹ ਫਿਰ ਕਦੇ ਪਰਮੇਸ਼ੁਰ ਨੂੰ ਭੁੱਲਦੇ ਹੀ ਨਹੀਂ। ਪਾਤਸ਼ਾਹ ਨੇ ਸਤਿਗੁਰ ਮਿਲਿਆ ਅੰਤਰ ਲਵ ਰਿਹਾ, ਸਦਾ ਰਿਹਾ ਲਿਵ ਲਾਏ।
ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ।
ਕਿਉਂਕਿ ਮੈਨੂੰ ਖੁਸ਼ੀ ਵੀ ਹੈ ਅਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਪੱਖੋਂ ਪ੍ਰਸ਼ੰਸਾ ਵੀ ਕਰਦਾ। ਕਿਉਂ? ਅੱਜ ਸਾਰੇ ਜਗਤ ਦੇ ਅੰਦਰ ਲੋਕ ਗੁਰਬਾਣੀ ਦੀ ਵਿਚਾਰ ਸੁਣ ਰਹੇ ਨੇ, ਜਦੋਂ ਹੁੰਦੀ ਨਹੀਂ ਸੀ ਜਾਂ ਇੱਥੇ ਹੁੰਦੀ ਸੀ, ਉਹਨੇ ਕੁ ਸਰੀਰ ਸੁਣਦੇ ਹਨ। ਅੱਜ ਸਾਰੀਆਂ ਬਾਤਾਂ ਦੀ ਸਮਝ ਆਉਣ ਲੱਗ ਪਈ। ਅਨੇਕਾਂ ਭੁੱਲੇ ਹੋਏ ਫਿਰ ਗੁਰੂ ਵਾਲੇ ਪਾਸੇ ਤੁਰੇ ਨੇ, ਅਨੇਕਾਂ ਪਖੰਡੀਆਂ ਦੇ ਜਾਲ ਤੋੜ ਕੇ ਆ ਗਏ ਨੇ। ਇਸ ਲਈ ਮੈਂ ਥੋੜ੍ਹੀ ਥੋੜ੍ਹੀ ਲਗਾਂ ਮਾਤਰਾਂ ਦੀ ਵਿਚਾਰ ਵੀ ਕਰਦਾ। ਇੱਥੇ ਹੁਣ ਦਮ ਕਈ ਰੂਪਾਂ ਵਿੱਚ ਆ ਗਿਆ। ਇੱਕ ਹੈ ਦਮ, ਦਮ ਸਦਾ ਸੰਭਾਲਦਾ, ਇੱਥੇ ਦਮ ਦੇ ਮਮੇ ਨੂੰ ਸਿਹਾਰੀ ਹੈ, ਉਚਾਰਨ ਦਮ ਹੀ ਰਹੇਗਾ, ਦਮੇ ਨਹੀਂ ਪੜ੍ਹਨਾ। ਦਮ ਹਰ ਦਮ ਦੇ ਨਾਲ, ਹਰ ਸਵਾਸ ਦੇ ਨਾਲ ਉੱਠਦਿਆਂ ਬਹਿੰਦਿਆਂ ਫਿਰ ਉਸ ਮਾਲਕ ਨੂੰ ਚੇਤੇ ਕਰਦਾ ਅਤੇ ਉਹਨੂੰ ਫਿਕਰ ਹੋ ਜਾਂਦਾ ਕਿ ਦਮ ਨਾ ਬਿਰਥਾ ਜਾਏ, ਮੇਰਾ ਸਵਾਸ ਖਾਲੀ ਨਾ ਚਲਾ ਜਾਏ। ਬਿਰਥਾ ਦਾ ਮਤਲਬ ਹੁੰਦਾ ਫਜ਼ੂਲ ਨਾ ਚਲਾ ਜਾਏ, ਉਸ ਮਾਲਕ ਦੀ ਯਾਦ ਤੋਂ ਬਿਨਾਂ ਨਾ ਚਲਾ ਜਾਏ। ਫਿਰ ਉਹ ਉੱਠਦਿਆਂ ਵੀ ਆਉਂਦਾ ਵਾਹਿਗੁਰੂ, ਤੁਰਦਿਆਂ ਵੀ ਆਉਂਦਾ ਵਾਹਿਗੁਰੂ, ਰੋਟੀ ਖਾਣ ਲੱਗਿਆਂ ਵੀ ਆਉਂਦਾ ਵਾਹਿਗੁਰੂ, ਫਿਰ ਰੋਟੀ ਖਾ ਕੇ ਵੀ ਆਉਂਦਾ ਵਾਹਿਗੁਰੂ ਤੇਰਾ ਸ਼ੁਕਰ ਹੈ। ਦਮ ਦਮ ਸਦਾ ਸੰਭਾਲਦਾ, ਦਮ ਦਮ ਸਦਾ ਸੰਭਾਲਦਾ, ਬੋਲੋ। ਦਮ ਨ ਬਿਰਥਾ ਜਾਏ, ਦਮ ਨ ਬਿਰਥਾ ਜਾਏ,
ਜਨਮ ਮਰਨ ਕਾ ਭਉ ਗਿਆ, ਜੀਵਨ ਪਦਵੀ ਪਾਏ।
ਲਓ ਜਿਹੜਾ ਵਾਹਿਗੁਰੂ ਨਾਲ ਜੁੜ ਗਿਆ ਉਹਨੂੰ ਹੁਣ ਜੰਮਣ ਮਰਨ ਦਾ ਡਰ ਵੀ ਨਹੀਂ ਰਹਿੰਦਾ। ਅਸੀਂ ਪੁੱਛ ਲੈਂਦੇ ਹਾਂ ਨਾ ਡਾਕਟਰ ਸਾਹਿਬ ਨੂੰ, ਹਕੀਮ ਜੀ ਨੂੰ, ਜੀ ਇਹ ਦਵਾਈ ਖਾਵਾਂਗੇ ਫਾਇਦਾ ਕੀ ਹੋਵੇਗਾ? ਇਹ ਆਮ ਮਰੀਜ਼ ਦੀ ਆਦਤ ਹੈ, ਮੈਂ ਹੋਵਾਂ ਜਾਂ ਤੁਸੀਂ, ਇਹਦੀ ਦਵਾਈ ਖਾਵਾਂਗੇ ਇਹਦੇ ਨਾਲ ਮੈਨੂੰ ਕੀ ਲਾਭ ਹੋਵੇਗਾ? ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ, ਜੇ ਤੁਸੀਂ ਵਾਹਿਗੁਰੂ ਨਾਲ ਇੰਨਾ ਪਿਆਰ ਕਰੋਗੇ ਫਿਰ ਕੀ ਹੋਵੇਗਾ? ਜਨਮ ਮਰਨ ਕਾ ਭਉ ਗਿਆ, ਜਨਮ ਮਰਨ ਕਾ ਭਉ ਗਿਆ, ਜੀਵਨ ਪਦਵੀ ਪਾਏ, ਜੀਵਨ ਪਦਵੀ ਪਾਏ, ਜੀਵਨ ਪਦਵੀ, ਜਿਉਂਦਿਆਂ ਵਾਲੀ ਪਦਵੀ ਮਿਲ ਜਾਏਗੀ। ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਜਿਉਂਦਿਆਂ ਉਹਨੂੰ ਯਾਦ ਨਹੀਂ ਕਰਦੇ, ਉਹ ਸਮਝੋ ਮਰੇ ਹੀ ਹੋਏ ਨੇ, ਉਹ ਜਿਉਂਦੀਆਂ ਲਾਸ਼ਾਂ ਨੇ, ਲਾਸ਼ਾਂ। ਖਿਮਾ ਕਰਨਾ, ਮੈਂ ਨਹੀਂ ਕਹਿ ਸਕਦਾ, ਮੈਂ ਤਾਂ ਤੁਹਾਡੇ ਵਰਗਾ ਹੀ ਹਾਂ, ਮੈਨੂੰ ਡਰ ਵੀ ਲੱਗਦਾ ਕੋਈ ਮੇਰੇ ਗਲ ਪੈ ਜਾਏ। ਗੁਰੂ ਪਾਤਸ਼ਾਹ ਕਹਿ ਰਹੇ ਨੇ ਉਹਨਾਂ ਦਾ ਜਨਮ ਮਰਨ ਦਾ ਡਰ ਦੂਰ ਹੋ ਜਾਂਦਾ, ਉਹਨਾਂ ਨੂੰ ਜੀਵਨ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ।
ਨਾਨਕ ਇਹ ਮਰਤਬਾ ਤਿਸਨੋ ਦੇ, ਜਿਸਨੋ ਕਿਰਪਾ ਕਰੇ ਰਜਾਏ।
ਆਹ ਨੁਕਤਾ ਵੀ ਬੜਾ ਸਮਝਣ ਵਾਲਾ ਹੈ। ਬਹੁਤ ਸਾਰੇ ਬੰਦੇ ਇਹਨੂੰ ਵੀ ਖਿੱਚ ਲੈਂਦੇ ਨੇ, ਉਹ ਜੀ ਹਾਲੀ ਸਾਡੇ 'ਤੇ ਉਹਨੂੰ ਕਿਰਪਾ ਹੀ ਨਹੀਂ ਕੀਤੀ, ਇਉਂ ਆਪਣੇ ਆਪ ਨੂੰ ਬਰੀ ਕਰਨ ਦਾ ਯਤਨ ਕਰਦੇ। ਤੁਸੀਂ ਕਦੇ ਮੰਗ ਵੀ ਕੀਤੀ ਹੈ, ਕਦੇ ਯਤਨ ਵੀ ਕੀਤਾ? ਹਾਂ, ਜੇ ਇਹ ਪਦਵੀ ਮਿਲ ਜਾਏ, ਸਿਮਰਨ ਕਰਨ ਲੱਗ ਜਾਓ, ਨਿਤਨੇਮ ਕਰਨ ਲੱਗ ਜਾਓ, ਇਹ ਨਾ ਕਿਹੋ ਮੈਂ ਨਿਤਨੇਮ ਕੀਤਾ ਹੈ, ਮੈਂ ਸਵੇਰੇ ਉੱਠ ਕੇ ਸਿਮਰਨ ਕੀਤਾ, ਕਿਹਾ ਨਹੀਂ ਨਹੀਂ, ਇਹ ਉਹਦੀ ਕਿਰਪਾ ਹੋਈ। ਨਾਨਕ ਇਹ ਮਰਤਬਾ ਤਿਸਨੂੰ ਦੇ, ਜਿਸਨੂੰ ਕਿਰਪਾ ਕਰੇ ਰਜਾਏ। ਜਿਹਦੇ ਉੱਤੇ ਉਹ ਰਜਾ ਦਾ ਮਾਲਕ ਕਿਰਪਾ ਕਰ ਦੇਵੇ, ਉਹਨੂੰ ਫਿਰ ਇਹ ਪਦਵੀ ਮਿਲ ਜਾਂਦੀ ਹੈ। ਮਰਤਬਾ ਦਾ ਸ਼ਬਦ ਆਮ ਵਰਤੋਂ ਤੁਸੀਂ, ਪਦਵੀ, ਉਪਾਧੀ, ਸਟੇਜ, ਅਵਸਥਾ, ਉਹਨੂੰ ਪ੍ਰਾਪਤ ਹੋ ਜਾਂਦੀ ਹੈ। ਇਸ ਲਈ ਜਦੋਂ ਗੁਰੂ ਕੋਲ ਆਓ, ਇਹ ਅਰਦਾਸ ਕਰਿਆ ਕਰੋ, ਪਾਤਸ਼ਾਹ ਜੇ ਸਿੱਖਾਂ ਦੇ ਘਰ ਜਨਮ ਦਿੱਤਾ, ਜੇ ਸਿੱਖਾਂ ਵਾਲੇ ਗੁਣ ਦਿਓ, ਜੇ ਅੰਮ੍ਰਿਤ ਦੀ ਦਾਤ ਬਖਸ਼ੀ ਅਤੇ ਨਿਤਨੇਮ ਦੀ ਪਰਪੱਕਤਾ ਦਿਓ। ਪੁਰਾਤਨ ਗੁਰਸਿੱਖ ਕਹਿੰਦੇ ਹਨ, ਹੇ ਪਾਤਸ਼ਾਹ ਸਾਨੂੰ ਆਪਣੀ ਹਜ਼ੂਰੀ ਦਾ ਦਾਨ ਦਿਓ, ਅਸੀਂ ਹਰ ਵੇਲੇ ਤੁਹਾਨੂੰ ਹਾਜ਼ਰ ਨਾਜ਼ਰ ਸਮਝੀਏ। ਚਲੋ,
ਪੌੜੀ ਆਪੇ ਦਾਨਾ ਬੀਨਿਆ ਆਪੇ ਪਰਦਾਨਾ।
ਫਿਰ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਵਾਹਿਗੁਰੂ ਆਪ ਹੀ ਦਾਨਾ ਹੈ, ਆਪ ਹੀ ਬੀਨਾ ਸਿਆਣਾ ਹੈ, ਆਪ ਹੀ ਪ੍ਰਧਾਨ ਮੁਖੀ ਹੈ।
ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨਾ।
ਆਪ ਹੀ ਰੂਪ ਦਿਖਾਲਦਾ, ਆ ਵੱਖ ਵੱਖ ਸ਼ਕਲਾਂ, ਵੱਖ ਵੱਖ ਤਰ੍ਹਾਂ ਦੇ ਬੰਦੇ, ਉਹ ਆਪ ਹੀ ਦਿਖਾ, ਅਤੇ ਆਪ ਹੀ ਆਪਣਾ ਧਿਆਨ ਵੀ ਲਾਉਂਦਾ ਹੈ।
ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾ।
ਆਪ ਹੀ ਕਿਧਰੇ ਮੌਨ ਵਰਤ ਧਾਰਨ ਕਰਕੇ ਬੈਠਾ, ਚੁੱਪ ਕਰਕੇ ਬੈਠਾ, ਆਪ ਹੀ ਕਿਧਰੇ ਮੇਰੇ ਵਾਂਗੂ ਕਥਾ ਕਰ ਕਰਕੇ ਸੁਣਾਈ ਜਾਂਦਾ, ਸਭ ਖੇਡ ਉਹਦੀ ਆਪਣੀ ਹੈ।
ਕੌੜਾ ਕਿਸੇ ਨਾ ਲੱਗਈ ਸਭ ਨਾਹੀ ਪਾਣਾ।
ਉਹ ਪਰਮਾਤਮਾ ਕਿਸੇ ਨੂੰ ਕੌੜਾ ਨਹੀਂ ਲੱਗਦਾ, ਭਾਵ ਸਾਰਿਆਂ ਦੇ ਮਨ ਨੂੰ ਮਿੱਠਾ ਲੱਗਦਾ ਹੈ, ਸਾਰਿਆਂ ਨੂੰ ਭਾਉਂਦਾ ਹੈ, ਚੰਗਾ ਲੱਗਦਾ, ਯਾਦ ਸਾਰੇ ਹੀ ਕਰਦੇ ਨੇ। ਮੈਂ ਵੇਖਿਆ ਜਿਹੜੇ ਗਲਤ ਕੰਮ ਕਰਨ ਜਾਂਦੇ ਨੇ, ਉਹ ਵੀ ਕਹਿੰਦੇ ਰੱਬ ਸੱਚਾ ਮਿਹਰ ਕਰੀ ਲੈ, ਉਹ ਵੀ ਚੇਤੇ ਕਰਦੇ ਨੇ। ਮਤਲਬ ਕਹਿਣ ਤੋਂ ਇਹ ਹੈ ਕਿ ਵਾਹਿਗੁਰੂ ਅਕਾਲ ਪੁਰਖ ਦੀ ਹਸਤੀ ਤਾਂ ਇੰਨੀ ਮਿੱਠੀ ਹੈ, ਇੰਨੀ ਪਿਆਰੀ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੈ, ਪੂਰਨ ਭਗਵਾਨ ਹੈ ਔਗੁਣ ਕੋ ਨਾ ਚਿਤਾਰੇ। ਉਹ ਵਾਹਿਗੁਰੂ 'ਤੇ ਬੜਾ ਦਿਆਲੂ ਹੈ ਭਾਈ, ਅਸੀਂ ਉਹਦੀ ਸ਼ਰਨ ਵਿੱਚ ਆਉਣਾ, ਉਲਟ ਪੁਲਟ ਅਰਥ ਕਰਕੇ ਆਪਣੀਆਂ ਬੇੜੀਆਂ ਵਿੱਚ ਵੱਟੇ ਨਹੀਂ ਪਾਉਣੇ।
ਉਸਤਤ ਬਰਨ ਨਾ ਸਕੀਐ ਸਦ ਸਦ ਕੁਰਬਾਨਾ।
ਲਓ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਬਈ ਮੇਰੇ ਵਿੱਚ ਤਾਂ ਸਮਰੱਥਾ ਨਹੀਂ ਹੈਗੀ ਕਿ ਮੈਂ ਉਸ ਪਰਮਾਤਮਾ ਦੀ ਉਸਤਤ ਕਰਾਂ, ਮੈਂ ਤਾਂ ਸਦਾ ਉਹਦੇ ਤੋਂ ਕੁਰਬਾਨ ਜਾਂਦਾ, ਮੈਂ ਤਾਂ ਹਉ ਕੁਰਬਾਨੇ ਜਾਊਂ, ਹਉ ਕੁਰਬਾਨੇ ਜਾਊਂ ਮਿਹਰਬਾਨਾ, ਹਉ ਕੁਰਬਾਨੇ ਜਾਊਂ, ਹਉ ਕੁਰਬਾਨੇ ਜਾਊਂ ਤਿਨਾ ਕਹਿ ਲੈਣ ਜੋ ਤੇਰਾ ਨਾਂ। ਬਸ ਮੈਂ ਤੇਰੀ ਉਸਤਤ ਨਹੀਂ ਕਰ ਸਕਦਾ, ਜੇਵਾ ਏਕ ਕਮਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀਂ ਲਈਐ। ਸਮਾਂ ਹੋ ਚੁੱਕਾ, ਆਓ ਅਖੀਰਲੀ ਪੰਗਤੀ ਪੜ੍ਹ ਲਈਏ।
ਕੌੜਾ ਕਿਸੇ ਨਾ ਲੱਗਈ ਸਭ ਨਾਹੀ ਪਾਨਾ ਉਸਤਤ ਵਰਨ ਨ ਸਕੀਐ ਸਾਧ ਸਾਧ ਕੁਰਬਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।